ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਅਗਸਤ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ, ਸੁਨਹਿਰੀ ਮਤਨ ਗਲਤੀਆਂ। ਤੁਸੀਂ ਇੱਕ ਦੂਜੇ ਦਾ ਭਾਰ ਚੁੱਕੋ ਅਤੇ ਇੰਜ ਮਸੀਹ ਦੀ ਸ਼ਰੀਅਤ ਨੂੰ ਪੂਰਾ ਕਰੋ। ਜਵਾਬੀ ਪੜ੍ਹਾਈ ਪਤਰਸ, ਸਭ ਤੋਂ ਵੱਧ ਕੇ ਇਹ ਹੈ ਵੀ ਆਪਸ ਵਿੱਚ ਬੜਾ ਪਿਆਰ ਰੱਖੋ, ਕਿਉਂ ਜੇ ਪਿਆਰ ਬਹੁਤ ਸਾਰੇ ਪਾਪਾਂ ਉੱਤੇ ਪਰਦਾ ਪਾ ਦਿੰਦਾ ਹੈ। ਬਗੈਰ ਬੁੜਬੁੜ ਕੀਤੇ ਆਪਸ ਵਿੱਚ ਮੁਸਾਫਰ ਪਰਵਰੀ ਕਰੋ। ਜਿਨ੍ਹਾਂ ਨੂੰ ਜਿੰਨੀ ਜਿੰਨੀ ਨਿਮਤ ਮਿਲੀ ਹੈ, ਉਹ ਉਹਨੂੰ ਰੱਬ ਦੀਆਂ ਵੱਖਰੀਆਂ ਵੱਖਰੀਆਂ ਨਿਮਤਾਂ ਦੇ ਚੰਗੇ ਮੁਖਤਾਰਾਂ ਵਾਂਗਰ ਇੱਕ ਦੂਜੇ ਦੀ ਖਿਦਮਤ ਲਈ ਵਰਤਣ। ਜੇ ਕੋਈ ਕੁਝ ਆਖੇ ਤੇ ਇੰਜ ਦਾ ਆਖੇ ਜਿਵੇਂ ਰੱਬ ਦਾ ਕਲਾਮ ਹੈ। ਜੇ ਕੋਈ ਖਿਦਮਤ ਕਰੇ ਤੇ ਉਸ ਤਾਕਤ ਦੇ ਮੁਤਾਬਕ ਕਰੇ ਜਿਹੜੀ ਰੱਬ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਰੱਬ ਦਾ ਜਲਾਲ ਜ਼ਾਹਿਰ ਹੋਵੇ। ਜਲਾਲ ਤੇ ਬਾਦਸ਼ਾਹੀ ਹਮੇਸ਼ਾ ਤੀਕਰ ਉਹਦੇ ਹੀ ਨੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਫਿਲਪੀਓਂ। ਫਿਰਕੇਬਾਜ਼ੀਆਂ ਤੇ ਖੋਖਲੀ ਆਕੜ ਦੇ ਪਾਰੋਂ ਕੁਝ ਨਾ ਕਰੋ, ਬਲਕਿ ਫਰੋਤਨੀ ਨਾਲ ਤੇ ਇੱਕ ਦੂਜੇ ਨੂੰ ਆਪਣੇ ਤੋਂ ਚੰਗਾ ਸਮਝੋ। ਹਰ ਕੋਈ ਆਪਣੇ ਹਾਲਾਂ ਉੱਤੇ ਹੀ ਨਹੀਂ, ਬਲਕਿ ਇੱਕ ਦੂਜੇ ਦੇ ਹਾਲਾਂ ਉੱਤੇ ਵੀ ਨਜ਼ਰ ਰੱਖੇ। ਯਸਾਇਆ, ਆਪਣੀ ਖੈਮਾਗਾਹ ਨੂੰ ਖੁੱਲ੍ਹਾ ਕਰ ਦੇ ਅਤੇ ਆਪਣੇ ਮਸਕਰਾਂ ਦੇ ਪਰਦੇ ਫੈਲਾ ਦੇ। ਦਰੇਗ ਨਾ ਕਰ, ਆਪਣੀਆਂ ਡੋਰੀਆਂ ਲੰਮੀਆਂ ਅਤੇ ਆਪਣੀਆਂ ਮੇਖਾਂ ਮਜ਼ਬੂਤ ਕਰ। ਰੂਤ, ਅਤੇ ਇਹਨਾਂ ਦਿਨਾਂ ਵਿੱਚ ਹੀ ਜਦ ਕਾਜ਼ੀ ਇਨਸਾਫ ਕਰਦੇ ਹੁੰਦੇ ਸੀ, ਇੰਜ ਹੋਇਆ ਵੀ ਇਸ ਧਰਤੀ ਉੱਤੇ ਕਾਲ ਪੈ ਗਿਆ ਅਤੇ ਯਹੂਦਾ ਦੇ ਬੈਤਲਹਮ ਦਾ ਇੱਕ ਬੰਦਾ ਆਪਣੀ ਬੁੱਢੀ ਅਤੇ ਦੋ ਪੁੱਤਰਾਂ ਨੂੰ ਲੈ ਕੇ ਤੁਰਿਆ ਵੀ ਮੁਆਬ ਦੇ ਮੁਲਕ ਵਿੱਚ ਜਾ ਕੇ ਵੱਸੇ। ਇਸ ਬੰਦੇ ਦਾ ਨਾਂ ਅਲੀ ਮਲਕ ਅਤੇ ਉਹਦੀ ਬੁੱਢੀ ਦਾ ਨਾਂ ਨੌਮੀ ਸੀ ਅਤੇ ਉਹਦੇ ਦੋਵਾਂ ਪੁੱਤਰਾਂ ਦੇ ਨਾਂ ਮਹਿਲੂਨ ਅਤੇ ਕਲੀਊਨ ਸੀ ਅਤੇ ਨੌਮੀ ਦਾ ਬੰਦਾ ਅਲੀ ਮਲਕ ਮਰ ਗਿਆ। ਇਸ ਤਰ੍ਹਾਂ ਬਸ ਉਹ ਅਤੇ ਉਹਦੇ ਦੋਵੇਂ ਪੁੱਤਰ ਬਾਕੀ ਰਹਿ ਗਏ। ਇਹਨਾਂ ਦੋਵਾਂ ਨੇ ਇੱਕ ਇੱਕ ਮੁਆਬੀ ਔਰਤ ਵਿਆਹ ਲਈ। ਇਹਨਾਂ ਵਿੱਚੋਂ ਇੱਕ ਦਾ ਨਾਂ ਉਰਫਾ ਅਤੇ ਦੂਜੀ ਦਾ ਨਾਂ ਰੂਤ ਸੀ ਅਤੇ ਉਹ ਉੱਥੇ ਕਰੀਬ ਕਰੀਬ 10 ਵਰੇ ਰਹਿੰਦੇ ਰਹੇ ਅਤੇ ਮਹਿਲੂਨ ਅਤੇ ਕਲੀਊਨ ਦੋਵੇਂ ਮਰ ਗਏ। ਇਸ ਤਰ੍ਹਾਂ ਉਹ ਬੁੱਢੀ ਆਪਣੇ ਦੋਵਾਂ ਪੁੱਤਰਾਂ ਅਤੇ ਆਪਣੇ ਬੰਦੇ ਤੋਂ ਛੁੱਟ ਗਈ। ਤਦ ਉਹ ਆਪਣੀਆਂ ਦੋਵਾਂ ਨੂੰਹਾਂ ਨੂੰ ਲੈ ਕੇ ਉੱਠੀ ਵੀ ਮੁਆਬ ਦੇ ਮੁਲਕ ਨੂੰ ਪਰਤ ਜਾਵੇ, ਇਸ ਲਈ ਵੀ ਉਹਨੇ ਮੁਆਬ ਦੇ ਮੁਲਕ ਵਿੱਚ ਇਹ ਹਾਲ ਸੁਣਿਆ ਵੀ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਰੋਟੀ ਦਿੱਤੀ ਅਤੇ ਇੰਜ ਉਹਨਾਂ ਦੀ ਖਬਰ ਲਈ। ਅਤੇ ਨੌਮੀ ਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਆਖਿਆ ਵੀ ਤੁਸੀਂ ਦੋਵੇਂ ਆਪਣੇ ਆਪਣੇ ਪੇਕੇ ਟੁਰ ਜਾਵੋ, ਜਿਵੇਂ ਤੁਸੀਂ ਮਰਿਆਂ ਨਾਲ ਕੀਤਾ ਅਤੇ ਜਿਵੇਂ ਮੇਰੇ ਨਾਲ ਕੀਤਾ, ਉਂਝ ਹੀ ਰੱਬ ਤੁਹਾਡੇ ਨਾਲ ਮਿਹਰ ਨਾਲ ਪੇਸ਼ ਆਵੇ। ਅਤੇ ਉਰਫਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਤ ਉਹਦੇ ਨਾਲ ਚਮੜੀ ਰਹੀ। ਰੂਤ ਨੇ ਆਖਿਆ, ਤੂੰ ਮਿੰਨਤ ਨਾ ਕਰ ਪਈ ਮੈਂ ਤੈਨੂੰ ਛੱਡ ਜਾਵਾਂ ਅਤੇ ਤੇਰੇ ਮਗਰੋਂ ਪਰਤ ਜਾਵਾਂ, ਕਿਉਂ ਜੇ ਜਿੱਥੇ ਤੂੰ ਜਾਵੇਂਗੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਵੇਂਗੀ ਮੈਂ ਵੀ ਰਵਾਂਗੀ। ਤੇਰੇ ਲੋਕ ਮੇਰੇ ਲੋਕ ਅਤੇ ਤੇਰਾ ਰੱਬ ਮੇਰਾ ਰੱਬ ਹੈ। ਜਦ ਉਹਨੇ ਵੇਖਿਆ ਵੀ ਉਹਨੇ ਉਹਦੇ ਨਾਲ ਜਾਣ ਦੀ ਠਾਣ ਲਈ ਹੈ ਅਤੇ ਉਹਨੂੰ ਹੋਰ ਕੁਝ ਨਾ ਆਖਿਆ, ਗਰਜ਼ ਨੌਮੀ ਪਰਤੀ ਅਤੇ ਉਹਦੇ ਨਾਲ ਉਹਦੀ ਨੌਂ ਮੁਆਬੀ ਰੂਤ ਜਿਹੜੀ ਮੁਆਬ ਦੇ ਦੇਸ਼ ਵਿੱਚੋਂ ਸੀ ਇੱਥੇ ਆਈ ਅਤੇ ਉਹ ਦੋਵੇਂ ਜੌ ਵੱਢਣ ਦੇ ਮੌਸਮ ਵਿੱਚ ਬੈਤਲਹਮ ਵਿੱਚ ਦਾਖਲ ਹੋਈਆਂ। ਰੂਤ, ਇਸ ਤਰ੍ਹਾਂ ਮੁਆਬੀ ਰੂਤ ਨੇ ਨੌਮੀ ਨੂੰ ਆਖਿਆ ਵੀ ਮੈਨੂੰ ਇਜਾਜ਼ਤ ਦੇ ਅਤੇ ਮੈਂ ਪੈਲੀ ਵਿੱਚ ਜਾਵਾਂ ਅਤੇ ਜਿਹੜਾ ਕੋਈ ਮੇਰੇ ਉੱਤੇ ਕਰਮ ਦੀ ਨਜ਼ਰ ਕਰੇ ਮੈਂ ਉਹਦੇ ਮਗਰ ਮਗਰ ਬਾਲੀਆਂ ਚੁਗਾਂ। ਉਹਨੇ ਉਹਨੂੰ ਆਖਿਆ, ਜਾ ਮੇਰੀ ਧੀਏ। ਇਸ ਲਈ ਉਹ ਗਈ ਅਤੇ ਖੇਤ ਵਿੱਚ ਜਾ ਕੇ ਵਾਢੀ ਕਰਨ ਵਾਲਿਆਂ ਦੇ ਮਗਰ ਜਾ ਕੇ ਬਾਲੀਆਂ ਚੁਗਣ ਲੱਗ ਪਈ। ਤਦ ਬੋਜ਼ ਨੇ ਰੂਤ ਨੂੰ ਆਖਿਆ, ਐ ਮੇਰੀ ਧੀਏ, ਕੀ ਤੈਨੂੰ ਸੁਣਦਾ ਨਹੀਂ? ਤੂੰ ਦੂਜੀ ਪੈਲੀ ਵਿੱਚ ਬਾਲੀਆਂ ਚੁਗਣ ਨਾ ਜਾਵੀਂ ਅਤੇ ਨਾ ਇੱਥੋਂ ਨਿਕਲੀ, ਬਲਕਿ ਮੇਰੀਆਂ ਨੌਕਰਾਨੀਆਂ ਦੇ ਨਾਲ ਨਾਲ ਰਵੀਂ। ਉਸ ਪੈਲੀ ਉੱਤੇ ਜਿਹਨੂੰ ਉਹ ਵੱਢਦੇ ਨੇ ਤੇਰੀਆਂ ਅੱਖੀਆਂ ਜੰਮੀਆਂ ਰਹਿਣ ਅਤੇ ਤੂੰ ਇਹਨਾਂ ਦੇ ਹੀ ਮਗਰ ਮਗਰ ਟੁਰੀ। ਕੀ ਮੈਂ ਇਹਨਾਂ ਜਵਾਨਾਂ ਨੂੰ ਹੁਕਮ ਨਹੀਂ ਦਿੱਤਾ ਵੀ ਉਹ ਤੈਨੂੰ ਹੱਥ ਨਾ ਲਾਉਣ ਤੇ ਜਦ ਤੈਨੂੰ ਤਰੇਹ ਲੱਗੇ ਤੇ ਭਾਂਡਿਆਂ ਦੇ ਕੋਲ ਜਾ ਕੇ ਉਸੇ ਪਾਣੀ ਵਿੱਚੋਂ ਪੀ ਲਵੀਂ ਜਿਹੜਾ ਮੇਰੇ ਜਵਾਨਾਂ ਨੇ ਭਰਿਆ ਏ। ਤਦ ਉਹ ਮੂੰਹ ਭਰਨੇ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟ ਕੇ ਉਹਨੂੰ ਆਖਿਆ, ਕੀ ਗੱਲ ਏ ਭਈ ਤੂੰ ਮੇਰੇ ਉੱਤੇ ਕਰਮ ਦੀ ਨਜ਼ਰ ਕਰਕੇ ਮੇਰੀ ਖਬਰ ਲੈਂਦਾ ਏ ਜਦਕਿ ਮੈਂ ਪਰਦੇਸਾਂ ਨਾ। ਬੋਇਜ਼ ਨੇ ਉਹਨੂੰ ਆਖਿਆ, ਜੋ ਕੁਛ ਤੂੰ ਆਪਣੇ ਬੰਦੇ ਦੇ ਮਰਨ ਤੋਂ ਬਾਅਦ ਆਪਣੀ ਸੱਸ ਦੇ ਨਾਲ ਕੀਤਾ ਉਹ ਸਭ ਮੈਨੂੰ ਚੰਗੀ ਤਰ੍ਹਾਂ ਪਤਾ ਏ, ਭਈ ਤੂੰ ਕਿਵੇਂ ਆਪਣੇ ਮਾਂ ਪਿਓ ਅਤੇ ਆਪਣੀ ਧਰਤੀ ਨੂੰ ਛੱਡਿਆ ਅਤੇ ਇਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਤੂੰ ਇਹਦੇ ਤੋਂ ਪਹਿਲਾਂ ਨਾ ਜਾਣਦੀ ਸੀ ਆ ਗਈ। ਖੁਦਾਵੰਦ ਤੇਰੇ ਕੰਮ ਦਾ ਬਦਲਾ ਦੇਵੇ, ਬਲਕਿ ਖੁਦਾਵੰਦ ਇਸਰਾਇਲ ਦੇ ਰੱਬ ਵੱਲੋਂ ਜਿਹਦੇ ਪਰਾਂ ਹੇਠਾਂ ਤੂੰ ਪਨਾਹ ਲੈਣ ਆਈ ਏ ਤੈਨੂੰ ਪੂਰਾ ਅਜਰ ਮਿਲੇ। ਇਸ ਲਈ ਉਹ ਸ਼ਾਮ ਤੀਕਰ ਖੇਤ ਚੁਣਦੀ ਰਹੀ। ਨੌਮੀ ਨੇ ਆਪਣੀ ਨੂੰਹ ਨੂੰ ਆਖਿਆ, ਉਹ ਖੁਦਾਵੰਦ ਵੱਲੋਂ ਬਰਕਤ ਪਾਵੇ ਜਿਹਨੇ ਜਿਉਂਦਿਆਂ ਅਤੇ ਮੋਇਆਂ ਨਾਲ ਆਪਣੀ ਮਿਹਰਬਾਨੀ ਬਾਜ਼ ਨਾ ਰੱਖੀ। ਰੂਤ। ਇਸ ਲਈ ਬੋਇਜ਼ ਨੇ ਰੂਤ ਨੂੰ ਲਿਆ ਅਤੇ ਉਹ ਉਹਦੀ ਬੁੱਢੀ ਬਣੀ ਅਤੇ ਉਹਨੇ ਉਹਦੇ ਨਾਲ ਖਲਵਤ ਕੀਤੀ ਅਤੇ ਖੁਦਾਵੰਦ ਦੇ ਫਜ਼ਲ ਨਾਲ ਉਹ ਹਮਲਾ ਹੋਈ ਅਤੇ ਉਹਦੇ ਪੁੱਤਰ ਹੋਇਆ। ਅਤੇ ਬੁੱਢੀਆਂ ਨੇ ਨੌਮੀ ਨੂੰ ਆਖਿਆ, ਵੀ ਖੁਦਾਵੰਦ ਧੰਨ ਹੋਵੇ ਜਿਹਨੇ ਅੱਜ ਦੇ ਦਿਨ ਤੈਨੂੰ ਨੇੜੇ ਦੀ ਖਰਾਬਤੀ ਦੇ ਬਗੈਰ ਨਹੀਂ ਛੱਡਿਆ ਅਤੇ ਉਹਦਾ ਨਾਂ ਇਸਰਾਇਲ ਵਿੱਚ ਮਸ਼ਹੂਰ ਹੋਵੇ ਅਤੇ ਉਹ ਤੇਰੇ ਲਈ ਤੇਰੀ ਜਿੰਦ ਨੂੰ ਬਹਾਲ ਕਰਨ ਵਾਲਾ ਅਤੇ ਤੇਰੀ ਵਡੇਰ ਉਮਰੀ ਨੂੰ ਪਾਲਣ ਵਾਲਾ ਹੋਵੇਗਾ, ਕਿਉਂ ਜੇ ਤੇਰੀ ਨੂੰਹ ਜਿਹੜੀ ਤੇਰੇ ਨਾਲ ਪਿਆਰ ਕਰਦੀ ਏ ਅਤੇ ਤੇਰੇ ਲਈ 7 ਪੁੱਤਰਾਂ ਤੋਂ ਵੀ ਵੱਧ ਕੇ ਹੈ, ਉਹ ਉਹਦੀ ਮਾਂ ਏ। ਅਤੇ ਨੌਮੀ ਨੇ ਉਸ ਮੁੰਡੇ ਨੂੰ ਲੈ ਕੇ ਆਪਣੀ ਛਾਤੀ ਨਾਲ ਲਾਇਆ ਅਤੇ ਉਹਦੀ ਦਾਈ ਬਣੀ। ਅਤੇ ਉਹਦੀਆਂ ਗਵਾਂਢਣਾਂ ਨੇ ਉਸ ਬੱਚੇ ਨੂੰ ਇੱਕ ਨਾਂ ਦਿੱਤਾ ਅਤੇ ਆਖਣ ਲੱਗੇ, ਵੀ ਨੌਮੀ ਲਈ ਇੱਕ ਪੁੱਤਰ ਪੈਦਾ ਹੋਇਆ, ਇਸ ਲਈ ਉਹਨਾਂ ਨੇ ਉਹਦਾ ਨਾਂ ਉਬੈਦ ਰੱਖਿਆ, ਉਹ ਯੱਸੀ ਦਾ ਪਿਓ ਸੀ ਜਿਹੜਾ ਦਾਊਦ ਦਾ ਪਿਓ ਏ। ਅਮਸਾਲ। ਨੇਕ ਬੀਵੀ ਕਿਹਨੂੰ ਮਿਲਦੀ ਏ, ਕਿਉਂ ਜੇ ਉਹਦੀ ਕਦਰ ਮਰਜਾਨ ਤੋਂ ਵੀ ਬਹੁਤੀ ਏ, ਉਹ ਉੱਨ ਅਤੇ ਕਤਾਨ ਲੱਭਦੀ ਏ ਅਤੇ ਖੁਸ਼ੀ ਨਾਲ ਆਪਣੀ ਹੱਥੀਂ ਕੰਮ ਕਰਦੀ ਏ, ਉਹ ਮਜ਼ਬੂਤੀ ਨਾਲ ਆਪਣਾ ਲੱਕ ਬੰਨ ਲੈਂਦੀ ਏ ਅਤੇ ਆਪਣੀਆਂ ਬਾਹਾਂ ਨੂੰ ਮਜ਼ਬੂਤ ਕਰਦੀ ਏ, ਉਹ ਆਪਣੀ ਸੁਦਾਗਰੀ ਨੂੰ ਫਾਇਦਾਮੰਦ ਕਰਦੀ ਏ, ਰਾਤ ਨੂੰ ਉਹਦਾ ਦੀਵਾ ਨਹੀਂ ਬੁੱਝਦਾ, ਉਹ ਗਰੀਬਾਂ ਵੱਲ ਆਪਣਾ ਹੱਥ ਵਧਾਉਂਦੀ ਏ, ਉਹ ਆਪਣੇ ਹੱਥ ਮਥਾਜਾਂ ਵੱਲ ਵਧਾਉਂਦੀ ਏ, ਉਹਦੇ ਮੂੰਹੋਂ ਸਿਆਣ ਦੀਆਂ ਗੱਲਾਂ ਨਿਕਲਦੀਆਂ ਨੇ, ਉਹਦੀ ਜ਼ੁਬਾਨ ਉੱਤੇ ਸ਼ਫਕਤ ਦੀ ਤਾਲੀਮ ਏ, ਉਹ ਆਪਣੇ ਘਰਾਣੇ ਉੱਤੇ ਨਜ਼ਰ ਰੱਖਦੀ ਏ ਅਤੇ ਸੁਸਤੀ ਦੀ ਰੋਟੀ ਨਹੀਂ ਖਾਂਦੀ, ਉਹ ਬੁੱਢੀ ਜਿਹੜੀ ਖੁਦਾਵੰਦ ਤੋਂ ਡਰਦੀ ਏ ਖੁਸ਼ ਰਹੇਗੀ, ਉਹਦੀ ਮਿਹਨਤ ਦਾ ਫਲ ਉਹਨੂੰ ਦਿਓ ਅਤੇ ਉਹਦੇ ਕੰਮਾਂ ਪਰੋਂ ਮਹਿਫਲ ਵਿੱਚ ਉਹਦੀ ਤਾਰੀਫ ਕਰੋ। ਯੋਹੰਨਾ। ਅਸੀਂ ਪਿਆਰ ਨੂੰ ਇਸੇ ਤੋਂ ਜਾਣਿਆ ਏ ਵੀ ਉਹਨੇ ਸਾਡੇ ਵਾਸਤੇ ਆਪਣੀ ਜਾਨ ਦੇ ਦਿੱਤੀ ਅਤੇ ਸਾਡੇ ਉੱਤੇ ਵੀ ਭਰਾਵਾਂ ਵਾਸਤੇ ਜਾਨ ਦੇਣਾ ਫਰਜ਼ ਏ। ਇਹ ਬੱਚਿਓ, ਅਸੀਂ ਕਲਾਮ ਅਤੇ ਜ਼ੁਬਾਨ ਨਾਲ ਹੀ ਨਹੀਂ ਬਲਕਿ ਕੰਮ ਅਤੇ ਸੱਚਾਈ ਦੇ ਰਾਹੀਂ ਵੀ ਪਿਆਰ ਰੱਖੀਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਆਪਣੇ ਆਪ ਦੀ ਮਨਸੂਖੀ ਜਿਹਦੇ ਪਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਾਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਹਾਂ, ਕ੍ਰਿਸਚਨ ਸਾਇੰਸ ਦਾ ਅਸੂਲ ਏ। ਇਹ ਅਸੂਲ ਵਜ਼ਾਹਤ ਕਰਦਾ ਏ ਰੱਬ ਦੀ ਇਲਾਹੀ ਅਸੂਲ ਦੇ ਤੌਰ 'ਤੇ ਯਾਨੀ ਹਯਾਤੀ ਪਿਓ ਦੀ ਪੇਸ਼ ਕਰਦਾ, ਸੱਚਾਈ ਦੇ ਤੌਰ 'ਤੇ ਪੁੱਤਰ ਦੀ ਪੇਸ਼ ਕਰਦਾ ਅਤੇ ਮੁਹੱਬਤ ਦੇ ਤੌਰ 'ਤੇ ਮਾਂ ਦੀ ਪੇਸ਼ ਕਰਦਾ। ਸ਼ਫਾਅਤ ਅਤੇ ਤਾਲੀਮ ਦੋਵਾਂ ਵਿੱਚ ਰੱਬ ਅਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਅਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਾਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਏ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਅਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਏ। ਹਰ ਦੁਆ ਦੀ ਪਰਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਪਾਈ ਜਾਂਦੀ ਏ ਕਿ ਅਸੀਂ ਆਪਣੇ ਗੁਆਂਢੀ ਨਾਲ ਇਸ ਹੁਕਮ ਦੀ ਬਣਾ ਉੱਤੇ ਚੰਗਾ ਪਿਆਰ ਕਰਦੇ ਹਾਂ। ਭਾਵੇਂ ਅਸੀਂ ਸਾਡੀ ਦੁਆ ਦੇ ਨਾਲ ਲਗਾਤਾਰ ਹਯਾਤੀ ਗੁਜ਼ਾਰਦਿਆਂ ਹੋਏ ਸਾਡੀਆਂ ਇਲਤਜਾਵਾਂ ਦੀ ਤਾਬੇਦਾਰੀ ਦਾ ਕੋਈ ਸਬੂਤ ਫਰਾਹਮ ਨਹੀਂ ਕਰਦੇ, ਅਤੇ ਕੀ ਅਸੀਂ ਕਿਸੇ ਚੰਗੀ ਸ਼ੈ ਲਈ ਦੁਆ ਕਰਨ 'ਤੇ ਮੁਤਮਿਨ ਹੋ ਕੇ ਸਾਡੀ ਪੁਰਾਣੀ ਖੁਦਗਰਜ਼ੀ ਦਾ ਪਿੱਛਾ ਕਰਦੇ ਹਾਂ? ਜੇ ਖੁਦਗਰਜ਼ੀ ਨੇ ਹਮਦਰਦੀ ਨੂੰ ਥਾਂ ਦੇ ਦਿੱਤੀ ਏ ਅਤੇ ਅਸੀਂ ਆਪਣੇ ਗੁਆਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਅਤੇ ਆਪਣੇ ਲਾਨਤ ਘੱਲਣ ਵਾਲਿਆਂ ਲਈ ਬਰਕਤ ਚਾਹਵਾਂਗੇ, ਪਰ ਅਸੀਂ ਇਸ ਵੱਡੇ ਫਰਜ਼ ਤੀਕਰ ਸਿਰਫ ਇਹ ਮੰਗਣ ਨਾਲ ਕਦੀ ਨਹੀਂ ਅੱਪੜ ਸਕਦੇ ਭਈ ਇਹ ਬਸ ਹੋ ਜਾਵੇ। ਸਾਡੇ ਇਮਾਨ ਅਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਝੁਕਣਾ ਪਏਗਾ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਵੀ ਸਿਰਫ ਇੱਕ ਹੀ ਸਿਆਣ ਹੈ ਅਤੇ ਸਾਡੇ ਗੁਆਂਢੀ ਦੇ ਨਾਲ ਆਪਣੇ ਵਾਂਗਰ ਪਿਆਰ ਕਰਨ ਦਾ ਇਲਾਹੀ ਕਾਨੂੰਨ ਸਾਹਮਣੇ ਆਉਂਦਾ ਹੈ, ਜਦਕਿ ਬਹੁਤ ਸਾਰੇ ਹੁਕਮਰਾਨ ਜਿਨ੍ਹਾਂ ਦਾ ਇੱਕ ਅਕੀਦਾ ਇਕੱਲੀ ਸਿਆਣ ਇਕੱਲੇ ਰੱਬ ਵੱਲ ਇਨਸਾਨ ਦੇ ਮਾਮੂਲੀ ਝੁਕਾਓ ਵਿੱਚ ਰੁਕਾਵਟ ਬਣਦਾ ਹੈ ਅਤੇ ਇਨਸਾਨੀ ਸੋਚ ਨੂੰ ਉਲਟ ਰੱਬ ਵੱਲ ਲੈ ਜਾਂਦਾ ਹੈ ਜਿੱਥੇ ਖੁਦਗਰਜ਼ੀ ਹਕੂਮਤ ਕਰਦੀ ਹੈ। ਖੁਦਗਰਜ਼ੀ ਇਨਸਾਨੀ ਵਜੂਦ ਦੇ ਸਤੂਨ ਦੀ ਚੁੰਝ ਗਲਤੀ ਵੱਲ ਫੇਰ ਦਿੰਦੀ ਹੈ, ਨਾ ਕਿ ਸੱਚਾਈ ਵੱਲ। ਸਿਆਣ ਦੀ ਵਹਦਾਨੀਅਤ ਤੋਂ ਇਨਕਾਰ ਸਾਡਾ ਵਜ਼ਨ ਰੂਹ ਰੱਬ ਅਤੇ ਚੰਗਿਆਈ ਦੇ ਪੈਮਾਨੇ ਉੱਤੇ ਨਹੀਂ ਬਲਕਿ ਮਾਦੇ ਦੇ ਪੈਮਾਨੇ ਉੱਤੇ ਪਾ ਦਿੰਦਾ ਹੈ। ਕਿਸੇ ਬੰਦੇ ਦਾ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰਨਾ ਇਲਾਹੀ ਖਿਆਲ ਹੈ, ਪਰ ਇਹ ਖਿਆਲ ਬਦਨੀ ਫਹਿਮ ਦੇ ਪਾਰੋਂ ਕਦੀ ਵੇਖਿਆ ਮਹਿਸੂਸ ਕੀਤਾ ਅਤੇ ਨਾ ਹੀ ਸਮਝਿਆ ਜਾ ਸਕਦਾ ਹੈ। ਖੁਸ਼ੀ ਰੂਹਾਨੀ ਹੈ ਜਿਹੜੀ ਸੱਚਿਆਈ ਅਤੇ ਪਿਆਰ ਤੋਂ ਪੈਦਾ ਹੁੰਦੀ ਹੈ। ਇਹ ਬੇਗਰਜ਼ ਹੈ, ਇਸ ਲਈ ਇਕੱਲੀ ਮੌਜੂਦ ਨਹੀਂ ਹੋ ਸਕਦੀ ਬਲਕਿ ਇਹ ਸਾਰੇ ਇਨਸਾਨਾਂ ਵਿੱਚ ਵੰਡੀ ਜਾਣ ਦੀ ਸ਼ਰਤ ਰੱਖਦੀ ਹੈ। ਇਨਸਾਨੀ ਪਿਆਰ ਬੇਫਾਇਦਾ ਹੀ ਨਹੀਂ ਦਿੱਤਾ ਜਾਂਦਾ, ਭਾਵੇਂ ਇਹਦੇ ਤੋਂ ਕੁਝ ਵੀ ਹਾਸਲ ਨਾ ਹੋਵੇ। ਪਿਆਰ ਫਿਤਰਤ ਨੂੰ ਵਸੀਹ ਕਰਦਿਆਂ ਹੋਏ, ਪਾਕ ਕਰਦਿਆਂ ਹੋਏ ਅਤੇ ਉੱਚਾ ਕਰਦਿਆਂ ਹੋਏ ਉਹਨੂੰ ਸਜਾਉਂਦਾ ਹੈ। ਧਰਤੀ ਉੱਤੇ ਜਾੜੇ ਦੇ ਧਮਾਕੇ ਪਿਆਰ ਦੇ ਫੁੱਲਾਂ ਨੂੰ ਉਖਾੜ ਸਕਦੇ ਨੇ ਅਤੇ ਉਹਨਾਂ ਨੂੰ ਹਨੇਰੀ ਵਿੱਚ ਖਿਲਾਰ ਸਕਦੇ ਨੇ, ਪਰ ਬਦਨੀ ਤਾਲੁਕਾਂ ਦੀ ਇਹ ਅਲੈਦਗੀ ਰੱਬ ਦੇ ਨਾਲ ਹੋਰ ਨੇੜੇ ਹੋਣ ਦੀ ਸੋਚ ਨੂੰ ਇਕੱਠਾ ਕਰਦੀ ਏ। ਕਿਉਂ ਜੇ ਪਿਆਰ ਉਸ ਵੇਲੇ ਤਿੱਕਰ ਜਦੋਜਹਿਦ ਕਰਨ ਵਾਲੇ ਦਿਲ ਦੀ ਹਮਾਇਤ ਕਰਦਾ ਏ, ਜਦ ਤਿੱਕਰ ਉਹ ਧਰਤੀ ਉੱਤੇ ਸਾਹ ਲੈਣਾ ਨਹੀਂ ਛੱਡ ਦਿੰਦਾ ਅਤੇ ਅਸਮਾਨ ਉੱਤੇ ਪਰਵਾਜ਼ ਲਈ ਆਪਣੇ ਪਰ ਖੋਲ੍ਹਣਾ ਸ਼ੁਰੂ ਨਹੀਂ ਕਰਦਾ। ਕੀ ਜ਼ਾਤੀ ਯਾਰਾਂ ਦੇ ਬਗੈਰ ਵਜੂਦੀਅਤ ਤੁਹਾਡੇ ਲਈ ਇੱਕ ਖਲਾ ਹੋਵੇਗਾ? ਅਤੇ ਫਿਰ ਇੱਕ ਉਹ ਵੇਲਾ ਵੀ ਆਵੇਗਾ ਜਦ ਤੁਸੀਂ ਕਲਮਕਾਰੇ ਬਗੈਰ ਕਿਸੇ ਦੀ ਹਮਦਰਦੀ ਦੇ ਛੱਡ ਦਿੱਤੇ ਜਾਓਗੇ। ਪਰ ਇਹ ਜ਼ਾਹਰੀ ਖਲਾ ਇਲਾਹੀ ਪਿਆਰ ਦੇ ਨਾਲ ਪਹਿਲਾਂ ਹੀ ਭਰ ਦਿੱਤਾ ਗਿਆ ਹੈ। ਜਦ ਤਰੱਕੀ ਦਾ ਇਹ ਵੇਲਾ ਆਉਂਦਾ ਹੈ ਤਾਂ ਭਾਵੇਂ ਤੁਸੀਂ ਜ਼ਾਤੀ ਖੁਸ਼ੀਆਂ ਵਿੱਚ ਲੱਗੇ ਰਹੋ, ਰੂਹਾਨੀ ਪਿਆਰ ਤੁਹਾਨੂੰ ਉਹ ਮੰਨਣ ਉੱਤੇ ਮਜਬੂਰ ਕਰੇਗਾ ਜੋ ਤੁਹਾਡੀ ਤਰੱਕੀ ਵਧਾਉਣ ਲਈ ਬਹੁਤ ਚੰਗਾ ਹੋਵੇ। ਯਾਰ ਧੋਖਾ ਦੇਣਗੇ ਅਤੇ ਵੈਰੀ ਇਲਜ਼ਾਮ ਲਾਉਣਗੇ ਜਦ ਤੀਕਰ ਭਈ ਤੁਹਾਡੀ ਉਚਾਈ ਲਈ ਸਬਕ ਚੰਗਾ ਨਹੀਂ ਬਣ ਜਾਂਦਾ, ਕਿਉਂ ਜੇ ਬੰਦੇ ਦੀ ਇੰਤਹਾ ਰੱਬ ਲਈ ਮੌਕਾ ਹੁੰਦਾ ਹੈ। ਲਿਖਾਰੀ ਨੇ ਉੱਤੇ ਲਿਖੀ ਹੋਈ ਪੇਸ਼ਨਗੋਈ ਅਤੇ ਇਹਦੀਆਂ ਬਰਕਤਾਂ ਦਾ ਤਜਰਬਾ ਕੀਤਾ ਹੈ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਹੈ ਅਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਹੈ। ਰੂਹ ਦੇ ਅਮੀਰ ਲੋਕੀ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਅਤੇ ਧੰਨ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਅਤੇ ਪੂਰੀ ਕਰਦਾ ਹੈ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਫਾਨੀਅਤ ਅਤੇ ਭਲਾਈ ਦਿੰਦਾ ਹੈ, ਜਿਹੜਾ ਸਾਰਿਆਂ ਵਿੱਚ ਇੰਝ ਚਮਕਦਾ ਹੈ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਹੈ। ਇਲਾਹੀ ਮੁਬਾਦਲ ਤਿੱਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਅਤੇ ਸੱਚਿਆਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਫਾ ਦੀ ਨਿਉਂ ਹੈ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਹੈ ਉਹ ਇਲਾਹੀ ਕੁਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਹੈ। ਯਿਸੂ ਨੇ ਮਸੀਹੀ ਦੌਰ ਵਿੱਚ ਸਾਰੀ ਮਸੀਹਤ ਇਲਾਹੀਅਤ ਅਤੇ ਸ਼ਫਾਤ ਦੀ ਮਿਸਾਲ ਕਾਇਮ ਕੀਤੀ। ਮਸੀਹੀ ਲੋਕੀ ਹਲੇ ਵੀ ਬਰਾਹ ਰਾਸਤ ਇਹਨਾਂ ਹੁਕਮਾਂ ਦੇ ਹੇਠਾਂ ਨੇ ਜਿਵੇਂ ਉਹ ਪਹਿਲਾਂ ਸੀ। ਭਈ ਮਸੀਹ ਵਰਗੀ ਰੂਹ ਦੀ ਮਲਕੀਅਤ ਰੱਖਣਾ, ਮਸੀਹ ਦੇ ਨਮੂਨੇ ਮਗਰ ਟੁਰਨਾ ਅਤੇ ਬਿਮਾਰਾਂ ਦੇ ਨਾਲ ਨਾਲ ਪਾਪੀਆਂ ਨੂੰ ਵੀ ਸ਼ਫਾ ਦੇਣਾ। ਮਸੀਹਤ ਲਈ ਪਾਪ ਤੋਂ ਬਹੁਤਾ ਬਿਮਾਰੀ ਨੂੰ ਬਾਹਰ ਕੱਢਣਾ ਸੌਖਾ ਹੈ, ਕਿਉਂ ਜੇ ਬਿਮਾਰ ਲੋਕੀ ਪੀੜ ਤੋਂ ਦੂਰ ਹੋਣ ਲਈ ਛੇਤੀ ਤਿਆਰ ਹੋ ਜਾਂਦੇ ਨੇ, ਬਜਾਏ ਕਿ ਪਾਪੀ ਲੋਕ ਪਾਪ ਨਾਮ ਨਿਹਾਦ ਹਿੱਸਾਂ ਦੀ ਲਜ਼ਤ ਨੂੰ ਛੱਡਣ। ਕੋਈ ਵੀ ਮਸੀਹੀ ਇਸ ਗੱਲ ਨੂੰ ਛੇਤੀ ਨਾਲ ਸਾਬਤ ਕਰ ਸਕਦਾ ਹੈ ਜਿਵੇਂ ਸਦੀਆਂ ਪਹਿਲਾਂ ਕੀਤਾ ਜਾਂਦਾ ਸੀ। ਸਾਡੇ ਮਾਲਕ ਨੇ ਆਪਣੇ ਹਰ ਮਗਰ ਟੁਰਨ ਵਾਲੇ ਨੂੰ ਆਖਿਆ, ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰਾਂ ਨੂੰ ਸ਼ਫਾ ਦਿਓ, ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰੋ। ਯਿਸੂ ਦੀ ਇਹ ਉਹੀ ਇਲਾਹੀਅਤ ਹੈ ਜਿਹਨੇ ਬਿਮਾਰਾਂ ਅਤੇ ਪਾਪੀਆਂ ਨੂੰ ਸ਼ਫਾ ਦਿੱਤੀ। ਹਰ ਦੌਰ ਅਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ, ਆਪਣੇ ਆਪ ਨੂੰ ਜਾਣੋ ਤੇ ਰੱਬ ਬਦੀ ਉੱਤੇ ਫਤਹ ਮੰਦੀ ਲਈ ਹਕਮਤ ਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਤੇ ਇਨਸਾਨੀ ਨਫ਼ਰਤ ਤੁਹਾਡੇ ਤਿਕਰ ਨਹੀਂ ਅੱਪੜ ਸਕਦੀ। ਉੱਚੀ ਇਨਸਾਨੀਅਤ ਦਾ ਸੀਮਟ ਸਾਰੇ ਫਾਇਦਿਆਂ ਨੂੰ ਇੱਕ ਅਲੂਹੀਅਤ ਵਿੱਚ ਜੋੜ ਕੇ ਰੱਖੇਗਾ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਵੀ ਸਾਰੇ ਇਨਸਾਨਾਂ ਦੀ ਸਿਆਣ ਇੱਕ ਹੈ, ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸੱਚਾਈ ਤੇ ਪਿਆਰ ਹੈ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਹੈ, ਜਿਹਦੇ ਕੋਲ ਉਹ ਹੀ ਸਿਆਣ ਹੈ ਜਿਹੜੀ ਮਸੀਹ ਵਿੱਚ ਵੀ ਸੀ। ਆਲਮਗੀਰ ਪਿਆਰ ਕ੍ਰਿਸਚਨ ਸਾਇੰਸ ਵਿੱਚ ਇਲਾਹੀ ਰਾਹ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।